ਸਾਧਨਾ ਕਰ ਰਹੇ। ਵਾਹਿਗੁਰੂ ਵਾਹਿਗੁਰੂ ਦਾ ਜਪ ਰਸਨਾ ਕਰ ਰਹੇ। ਲੇਕਿਨ ਵਾਹਿਗੁਰੂ ਬੋਲਣ ਦਾ ਫੁਰਨਾ ਪਹਿਲੇ ਮਨ ਦੇ ਚ ਆਉਂਦਾ। ਜੈਸੇ ਮਨ ਦੇ ਚ ਆਉਂਦਾ, ਇਹ ਜੋ ਸਾਡੀ ਨਾਭੀ ਹੈ ਇਹਨੂੰ ਸਾਡੇ ਦੇਸ਼ ਦੇ ਚ ਕਹਿੰਦੇ ਨੇ ਧੁਨੀ। ਕਿਉਂ? ਧੁਨ ਇੱਥੋਂ ਹੀ ਉੱਠਦੀ, ਆਵਾਜ਼ ਇੱਥੋਂ ਹੀ ਉੱਠਦੀ। ਇਹ ਨਾ, ਇਹ ਜੋ ਨਾਭੀ ਹੈ ਧੁਨ ਇੱਥੋਂ ਹੀ ਉੱਠਦੀ ਹੈ। ਜੈਸੇ ਮਨ ਦੇ ਚ ਬੋਲਣ ਦਾ ਫੁਰਨਾ ਪੈਦਾ ਹੁੰਦਾ, ਪਵਨ ਹਵਾ ਨਾਭੀ ਨਾਲ ਟਕਰਾ। ਨਾਭੀ ਇੱਕ ਸਾਸ ਦੀ ਤਰ੍ਹਾਂ, ਜੈਸੇ ਹਾਰਮੋਨੀਅਮ ਹਵਾ ਦਈਏ ਤੇ ਵੱਜਦਾ ਆਉਂਦੇ ਨੇ, ਸ਼ਹਿਨਾਈ ਨੂੰ ਫੂਕ ਦਈਏ ਤਾਂ ਵੱਜਦੀ ਆਉਂਦੇ ਨੇ। ਮੁਰਲੀ ਹੈ, ਨਰਸਿੰਘਾ ਹੈ, ਸੰਖ ਹੈ, ਪਨੀਰੀ ਹੈ, ਹਵਾ ਦੇ ਫੂਕਣ ਨਾਲ ਹੀ ਵੱਜਦੇ ਆਉਂਦੇ ਨੇ। ਨਾਭੀ ਵੀ ਇੱਕ ਐਸਾ ਸਾਸ ਸਾਡੇ ਅੰਦਰ ਪਰਮਾਤਮਾ ਨੇ ਫਿੱਟ ਕੀਤਾ ਹੈ। ਦੇਹੀ ਮਾਟੀ ਬੋਲੇ ਪਵਨ, ਪਵਨ ਕਰਕੇ ਬੋਲੋ, ਬੋਲਣਾ ਪਵਨ ਕਰਕੇ। ਇਸੇ ਵਾਸਤੇ ਤੱਤਾਂ ਦੇ ਚੋਂ ਗੁਰੂ ਨਾਨਕ ਨੇ ਪਵਨ ਨੂੰ ਗੁਰੂ ਕਹਿ ਦਿੱਤਾ। ਪਵਨ ਕਿਉਂ? ਬੋਲਣਾ ਤੇ ਪਵਨ ਕਰਕੇ ਇਸ ਸੰਬੰਧ ਤੇ ਬੋਲਣ ਨਾਲ ਜੋੜਦਾ। ਇਸ ਸੰਬੰਧ ਜੋੜਨ ਵਾਲਾ ਵਿਚੋਲਾ ਹੁੰਦਾ ਹੈ, ਗੁਰੂ ਹੈ। ਪਵਨ ਨੂੰ ਗੁਰੂ ਕਹਿ ਦਿੱਤਾ, ਬੋਲਣਾ ਇਸੇ ਕਰਕੇ ਸਾਰੇ ਸੰਬੰਧ ਤੇ ਬੋਲ ਕੇ ਹੀ ਜੁੜਦੇ। ਸੰਸਾਰ ਦੇ ਚ ਅਸੀਂ ਪਹਿਲੇ ਦੇਖਦੇ ਹਾਂ ਫਿਰ ਬੋਲਦੇ ਹਾਂ। ਨਿਰੰਕਾਰ ਦੇ ਵਾਸਤੇ ਤੇ ਪਹਿਲੇ ਬੋਲਣਾ ਹੀ ਪੜੇ, ਬੋਲਣਾ ਪਵੇਗਾ। ਇਸ ਤਰ੍ਹਾਂ ਬੋਲਣਾ ਪਵੇਗਾ ਜੈਸੇ ਕਬੀਰ ਕਹਿੰਦੇ ਨੇ, ਕੈਸੋ ਕੈਸੋ ਕੂਕੀ ਕੈਸੋ, ਇਹ ਵੀ ਪਰਮਾਤਮਾ ਦਾ ਨਾਮ। ਕੈਸੋ ਕੈਸੋ ਕੂਕੀ ਨਾ ਸੋ ਯੇ ਆਸਾਰ, ਰਾਤ ਦਿਨਸ ਕੇ ਕੂਕ ਨੇ ਕਵੇ ਕੇ ਸੁਨੇ ਪੁਕਾਰ। ਕਬੀਰ ਕਹਿੰਦੇ ਮੈਂ ਤਾਂ ਦਿਨ ਰਾਤ ਬੋਲੀ ਜਾਣਾ, ਕੈਸੋ ਕੈਸੋ ਕੈਸੋ, ਮੈਂ ਤਾਂ ਬੋਲੀ ਜਾਣਾ ਬੋਲੀ ਜਾਣਾ। ਕਿਸੇ ਦਿਨ ਤੇ ਖੇਡ ਬਣੇ, ਕਿਸੇ ਦਿਨ ਤੇ ਖੇਡ ਬਣੇ। ਜਗਤ ਵਿੱਚ ਅਸੀਂ ਪਹਿਲੇ ਵੇਖਦੇ ਹਾਂ ਫਿਰ ਬੋਲਦੇ ਹਾਂ, ਪ੍ਰਭੂ ਨਾਲ ਤੇ ਪਹਿਲੇ ਬੋਲਣਾ ਪਏਗਾ। ਬੋਲਦਿਆਂ ਹੀ ਬੋਲਦਿਆਂ ਇੱਕ ਦਿਨ ਦਿਖਾਈ ਦੇ, ਸਾਹਮਣੇ ਖੜਾ ਬਿਲਕੁਲ ਨਿਕਟ। ਤੋ ਮੈਂ ਅਰਜ਼ ਕਰਾਂ, ਜੈਸੇ ਬੋਲਣ ਦਾ ਫੁਰਨਾ ਪੈਦਾ ਹੁੰਦਾ, ਪਵਨ ਨਾਭੀ ਨਾਲ ਟਕਰ, ਉੱਥੋਂ ਧੁਨ ਉੱਠਦੀ ਹੈ, ਉਹਨੂੰ ਕਹਿੰਦੇ ਨੇ ਪਰਾ। ਉਹ ਧੁਨ ਉੱਠ ਕੇ ਜਦ ਹਿਰਦੇ ਤੱਕ ਪਹੁੰਚਦੀ ਹੈ ਉਹਨੂੰ ਕਹਿੰਦੇ ਨੇ ਪਸੰਤੀ। ਇੱਥੇ ਉਸ ਨੂੰ ਸ਼ਬਦ ਮਿਲਦੇ ਨੇ, ਅਲਫਾਜ਼ ਮਿਲਦੇ ਨੇ। ਹਿਰਦੇ ਤੋਂ ਉੱਠ ਕੇ ਉਹ ਬੋਲ, ਉਹ ਵਾਕ ਜਦ ਕੰਠ ਤੱਕ ਪਹੁੰਚਦਾ, ਇਹਨੂੰ ਮਧਮਾ ਕਹਿੰਦੇ ਨੇ, ਵਾਕ ਪੂਰਾ ਬਣ ਜਾਂਦਾ। ਜ਼ਬਾਨ ਇਸ ਨੂੰ ਬਿਆਨ ਕਰ ਦਿੰਦੀ, ਇਹਨੂੰ ਬੈਖਰੀ ਕਹਿੰਦੇ। ਪਰਾ, ਬਸੰਤੀ, ਮਧਮਾ, ਬੈਖਰੀ, ਇਹਨੂੰ ਚਾਰ ਬਾਣੀਆਂ ਕਹਿੰਦੇ। ਪਰਾ ਹੀ ਬਸੰਤੀ ਬਣਦੀ ਹੈ, ਬਸੰਤੀ ਹੀ ਮਧਮਾ ਬਣਦੀ ਹੈ, ਔਰ ਮਧਮਾ ਹੀ ਬੈਖਰੀ ਬਣ। ਪਵਨ ਟਕਰਾਈ ਨਾਭੀ ਨਾਲ, ਧੁਨ ਪੈਦਾ ਹੋਈ, ਪਰ ਪਹੁੰਚੀ ਹਿਰਦੇ ਤੱਕ, ਅਲਫਾਜ਼ ਮਿਲ ਗਏ, ਇਹ ਬਣ ਗਈ ਬਸੰਤੀ। ਪੂਰੇ ਦਾ ਪੂਰਾ ਵਾਕ ਬਣ ਗਿਆ, ਜੋ ਕਹਿਣਾ ਕੰਮ ਅੰਦਰ ਬੜਾ ਤੇਜ਼ੀ ਨਾਲ ਆਉਂਦਾ, ਕੰਠ ਤੱਕ ਪਹੁੰਚੇ, ਇਹਨੂੰ ਕਹਿੰਦੇ ਨੇ ਮਧਵਾ। ਜ਼ਬਾਨ ਨੇ ਬਿਆਨ ਕਰ ਦਿੱਤਾ, ਇਹਨੂੰ ਕਹਿੰਦੇ ਨੇ ਬੈਖਰੀ। ਧੁਨ ਬਾਹਰ ਆ ਗਈ ਜ਼ਬਾਨ ਦੇ ਰਾਹ, ਜੋ ਨਾਭੀ ਤੋਂ ਉੱਠੀ ਸੀ, ਹਿਰਦੇ ਤੇ ਕੰਠ ਦੇ ਚ ਪਹੁੰਚ ਗਏ, ਰਸਨਾ ਦੇ ਰਾਹੀਂ ਬਾਹਰ ਪ੍ਰਗਟ। ਹੁਣ ਇਸੇ ਧੁਨ ਨੂੰ ਵਾਪਸ ਲੈ ਜਾਣਾ, ਕਿੱਥੇ? ਧੁਨੀ ਤੱਕ ਲੈ ਜਾਣਾ, ਜਿੱਥੋਂ ਧੁਨ ਉੱਠੀ ਹੈ, ਧੁਨੀ ਤੋਂ। ਇਸ ਧੁਨ ਨੂੰ ਧੁਨੀ ਤੱਕ, ਇਸ ਨੂੰ ਕਬੀਰ ਕਹਿੰਦੇ ਨੇ ਉਲਟੀ ਗੰਗਾ ਜਮਨ ਮਿਲਾ। ਇਹ ਗੰਗਾ ਜਿੱਥੋਂ ਜਨਮੀ ਹੈ, ਜਮਨ ਜਮੀ ਹੈ, ਪੈਦਾ ਹੋਈ ਹੈ, ਗੰਗੋਤਰੀ, ਗੰਗਾ ਨੂੰ ਉਲਟਾ ਕੇ ਜਿੱਥੋਂ ਜਨਮੀ ਹੈ ਉੱਥੇ ਮਿਲਾ, ਉੱਥੇ ਲੈ ਜਾ। ਧੁਨ ਕਿੱਥੋਂ ਉੱਠੀਏ? ਧੁਨੀ ਨਾਭੀ ਤੋਂ। ਤੇ ਧਰਮ ਦੀ ਸਾਧਨਾ ਕਹਿੰਦੀ ਹੈ ਹੁਣ ਇਸ ਜ਼ਬਾਨ ਦੇ ਰਾਹੀਂ ਜੋ ਧੁਨ ਪ੍ਰਗਟ ਹੋਈ ਹੈ ਵਾਹਿਗੁਰੂ, ਇਹਨੂੰ ਵਾਪਸ ਲੈ ਜਾ, ਧੁਨੀ ਵਾਪਸ ਲੈ ਜਾ। ਧੁਨੀ ਕਿਸੇ ਨੂੰ ਕਿਹਾ ਆਖਣ ਔਖਾ ਸਾਚਾ ਬੜਾ ਬੜਾ। ਉਹ ਵਾਹਿਗੁਰੂ ਵਾਹਿਗੁਰੂ ਆਖਣਾ ਕੀ ਹੈ? 100 ਦਫ਼ਾ ਕਹਿ ਲਓ, 500 ਦਫ਼ਾ ਕਹਿ ਲਓ, ਕਹਿੰਦੇ ਹੁਣ ਇੱਕ ਦਫ਼ਾ ਇਹ ਵਾਹਿਗੁਰੂ ਰਸਨਾ ਆਖੇ ਤੇ ਇਹਨੂੰ ਪਲਟਾ ਕੇ ਉੱਥੇ ਲੈ ਜਾਈ ਜਿੱਥੋਂ ਉਤਪੰਨ ਹੋਇਆ, ਜਿੱਥੋਂ ਧੁਨ ਉੱਠੀ, ਧੁਨ ਨੂੰ ਧੁਨੀ ਤੱਕ ਲੈ ਜਾਈ। ਧੁਨ ਉੱਠੀ ਨਾਭੀ ਤੋਂ, ਧੁਨੀ ਤੋਂ, ਪਰ ਆਈ ਹਿਰਦੇ ਤੱਕ ਬਸੰਤੀ, ਫਿਰ ਪਹੁੰਚੀ ਕੰਠ ਤੱਕ ਮਧਮਾ, ਫਿਰ ਜ਼ਬਾਨ ਨੇ ਬਿਆਨ ਕਰ ਦਿੱਤੀ ਵੈਖਰੀ। ਹੁਣ ਵੈਖਰੀ ਨੂੰ ਮਧਮਾ ਬਣਾਉਣਾ, ਮਧਮਾ ਨੂੰ ਬਸੰਤੀ ਬਣਾਉਣਾ, ਤੇ ਬਸੰਤੀ ਨੂੰ ਫਿਰ ਪਰਾਉਣਾ। ਉਲਟੀ ਗੰਗਾ ਜਮਨ ਮਿਲਾ, ਇਹ ਕਿਸ ਤਰ੍ਹਾਂ ਹੋਵੇਗਾ? ਅੰਮ੍ਰਿਤ ਵੇਲੇ ਬੈਠ ਕੇ ਕਦੀ ਧਿਆਨ ਸਾਧਨਾ ਕਰੋਗੇ ਤੇ ਪਤਾ ਚੱਲੇਗਾ। ਇਸੇ ਨੂੰ ਗੁਰੂ ਨਾਨਕ ਨੇ ਕਿਹਾ ਆਖਣ ਔਖਾ ਸਾਚਾ ਕਠਿਨ। ਸਾਰਾ ਦਿਨ ਰਾਮ 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 ਕਰੀ ਜਾ ਰਹੇ, ਹੁਣ ਰਾਮ ਦੀ ਧੁਨ ਜਿੱਥੋਂ ਉੱਠੀ ਉੱਥੋਂ ਵਾਪਸ ਲੈ ਜਾ। ਵਾਪਸ ਲੈ ਜਾਣ ਨਾਲ ਹੀ ਅੰਦਰ ਕ੍ਰਾਂਤੀ ਹੋਵੇਗੀ। ਯਕੀਨ ਜਾਣੋ, ਇੱਕ ਦਫ਼ਾ ਦਾ ਵਾਹਿਗੁਰੂ ਆਖਣਾ ਜਨਮਾਂ ਜਨਮਾਂਤਰਾਂ ਦਾ ਥਕੇਵਾਂ ਲਾ ਦਿੰਦਾ ਤੇ ਜਨਮਾਂ ਜਨਮਾਂਤਰਾਂ ਦੇ ਪਾਪ ਧੋ ਦਿੰਦਾ, ਦੁੱਖ ਮਿਟਾ ਦਿੰਦਾ। ਪਰ ਇੱਕ ਦਫ਼ਾ ਵਾਹਿਗੁਰੂ ਆਖਣ ਵਾਸਤੇ ਕਈ ਦਫ਼ਾ ਕਰੋੜਾਂ ਦਫ਼ਾ ਆਖਣਾ ਪੈਂਦਾ, ਸਾਧਨਾ ਕਰਨੀ ਪੈਂਦੀ ਹੈ। ਉਸ ਤੋਂ ਬੰਦਾ ਥੱਕਦਾ, ਉਸੇ ਤੋਂ ਥੱਕਦਾ। ਪਰ ਜਨਮਾਂ ਜਨਮਾਂਤਰਾਂ ਦਾ ਥਕੇਵਾਂ ਲੈ ਜਾਂਦਾ ਇੱਕ ਦਫ਼ਾ। ਜ਼ਬਾਨ ਵਾਹਿਗੁਰੂ ਜੋ ਹੁਣ ਕਹਿ ਰਹੀ ਹੈ ਉੱਠੀ ਤੇ ਧੁਨ ਇਹ ਪਰਾ ਨਾਭੀ ਤੇ, ਇਹਨੂੰ ਵਾਪਸ ਲੈ ਜਾਣਾ ਹੈ। ਤੇ ਕਿਵੇਂ ਲੈ ਜਾਈਏ? ਜ਼ਬਾਨ ਦੇ ਰਾਹੀਂ ਤੇ ਧੁਨ ਬਾਹਰ ਪ੍ਰਗਟ ਹੋਈ ਹੈ, ਜ਼ਬਾਨ ਵਾਪਸ ਨਹੀਂ ਲੈ ਜਾ ਸਕਦੀ, ਇਹਨੂੰ ਕੰਨਾਂ ਦੇ ਰਾਹੀਂ ਵਾਪਸ। ਇਸ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਰੇ ਮਨ ਰਾਮ ਸਿਉ ਕਰ ਪ੍ਰੀਤ ਕਿਵੇਂ ਕਰੀਏ? ਤੋ ਮਹਾਰਾਜ ਕਹਿੰਦੇ ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਜ਼ਬਾਨ ਨਾਲ ਗਾਈ ਜਾਓ ਵਾਹਿਗੁਰੂ ਵਾਹਿਗੁਰੂ, ਕੰਨਾਂ ਨਾਲ ਸੁਣੀ ਜਾਓ। ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਗਾਇਆ ਹੋਇਆ ਹਵਾ ਚ ਨਾ ਉੱਡ ਜਾਏ, ਵਾਹਿਗੁਰੂ ਵਾਹਿਗੁਰੂ ਆਖਿਆ ਹੋਇਆ ਸਿਰਫ ਇਹ ਫਿਜ਼ਾ ਦੇ ਚ ਨਹੀਂ, ਇਹ ਤੇਰੇ ਅੰਦਰ ਜਾਣਾ ਚਾਹੀਦਾ, ਬਿਨਾਂ ਕੰਨਾਂ ਤੋਂ ਅੰਦਰ ਨਹੀਂ ਜਾ ਸਕਦਾ। ਸ਼ਬਦ ਤੇ ਕੰਨਾਂ ਦੇ ਰਾਹੀਂ ਅੰਦਰ ਜਾਏਗਾ, ਭਜਨ ਕੰਨਾਂ ਦੇ ਰਾਹੀਂ ਅੰਦਰ ਜਾਏਗਾ, ਭੋਜਨ ਮੂੰਹ ਦੇ ਰਾਹੀਂ ਅੰਦਰ ਜਾਏਗਾ। ਭੋਜਨ ਮੂੰਹ ਦੇ ਰਾਹੀਂ ਅੰਦਰ ਜਾ ਕੇ ਆਖਰੀ ਹਿੱਸਾ ਜੋ ਬਣੇਗਾ ਖੂਨ, ਭਜਨ ਅੰਦਰ ਜੋ ਜਾਏਗਾ। ਔਰ ਵਾਕਈ ਬੰਦ ਭਜਨ ਅੰਦਰ ਚਲਾ ਗਿਆ, ਭਜਨ ਵੀ ਛਕਣਾ ਹੀ ਹੈ ਕੰਨਾਂ ਦੇ ਰਾਹੀਂ। ਜੇ ਕੋ ਖਾਵੇ ਜੇ ਕੋ ਵੰਚੇ ਇਸਕਾ ਹੋਏ ਉਧਾਰ, ਕੋਈ ਖਾਵੇ ਤੇ ਹਜ਼ਮ ਕਰੇ ਪਚਾਵੇ, ਉਹਦਾ ਉਧਾਰ ਹੋ ਜਾਏਗਾ। ਉਹ ਜਪਿਆ ਹੋਇਆ ਨਾਮ ਜੋ ਕੰਨਾਂ ਦੇ ਰਾਹੀਂ ਸੁਣਿਆ ਗਿਆ ਅੰਦਰ ਗਿਆ, ਇਹੀ ਮਹਾਰਸ ਬਣੇਗਾ, ਮਹਾ ਆਨੰਦ, ਮਹਾ ਪ੍ਰਕਾਸ਼, ਮਹਾ ਸ਼ਕਤੀ, ਇਹੀ ਸਮਾਧੀ ਲੀਨ ਕਰਦੇ। ਜੈਸੇ ਧੁਨ ਨਾਭੀ ਤੋਂ ਉੱਠੀ ਪਰਾ, ਹਿਰਦੇ ਤੱਕ ਪਹੁੰਚੀ ਬਸੰਤੀ, ਕੰਠ ਤੱਕ ਆਈ ਮਧਮਾ, ਜ਼ਬਾਨ ਨੇ ਬਿਆਨ ਕਰ ਦਿੱਤੀ ਬੈਠ। ਵਾਪਸ ਵੀ ਉਨ੍ਹਾਂ ਹੀ ਪੜਾਵਾਂ ਤੋਂ ਜਾਏਗੀ, ਲੇਕਿਨ ਦੁਆਰ ਅਲੱਗ ਹੈ, ਦੁਆਰ ਕੰਨ ਹੈ। ਧੁਨ ਬਾਹਰ ਪ੍ਰਗਟ ਹੋਈ ਸੀ ਰਸਨਾ ਦੇ ਰਾਹੀਂ, ਇਹ ਧੁਨ ਅੰਦਰ ਜਾਏਗੀ ਕੰਨਾਂ ਦੇ ਰਾਹੀਂ। ਸਾਰੀ ਜ਼ਿੰਦਗੀ ਦਾ ਵੀ ਵਾਹਿਗੁਰੂ ਵਾਹਿਗੁਰੂ ਆਖਿਆ ਵਿਅਰਥ ਜਾ ਸਕਦਾ ਅਗਰ ਸੁਣਿਆ, ਤੇ ਇੱਕ ਸੈਕਿੰਡ ਦਾ ਵੀ ਆਖਿਆ ਹੋਇਆ ਵਾਹਿਗੁਰੂ ਜਨਮਾਂ ਜਨਮਾਂਤਰਾਂ ਦੇ ਦੁੱਖ ਮਿਟਾ ਦੇਗਾ ਅਗਰ ਸੁਣਿਆ। ਇੰਨੀ ਮੈਂ लखमड़िया कर इकट्ठे एक रतीले लखा मन लकड़ा जिवें एक चिंगारी नाल भस्म हो जांदियां ने। इको दफा दे वाहिगुरु आखदे आ करोड़ा जन्मां दे पाप दुख संताप मिट जांदे। नानक भगतां सदा विगास सुनिए दुख पाप का नास। जवान ये जो वाहिगुरु वाहिगुरु कह रही है बहक रही कि पहले मदमा सी कंठ दे सी ये उस तो पहले पसंती सी हृदय सी ये उस तो पहले नाभि दे सी परा पसंती मदमा बैखरी बैखरी नु मदमा बनाना है मदमा नु पसंती बनाना है पसंती नु फिर परा बनाना है। ये फिर अंदर जावे तो कन्ना दे राही जाएगी और ताई जा सकेगी जे ध्यान दी कागरता है मन दा ठहराव है मन सुन वरना नहीं जाए। वाहिगुरु वाहिगुरु जबान उच्चारण कर रही है और मन सुन रहे है कन्ना दे रहा है तो पहले धुन कंठ तक आएगी मधमा। जैसे वाहिगुरु मधमा बने है ऐसे मनुख नु वाहिगुरु आखण दा रस बाणी जपण दा रस आने लगे। साधना दी दुनिया इन्हां लोकां दी तादाद ज्यादा है जिन्हां नु रस आण लग पे। अगर मदमा वो हुण वापस कंठ तक चली ध्यान दी कागरता बनी रहे ते जप चलदा रहे ते धुन हृदय तक पहुंच जाए पसंती ऐसा मनुख अनाहद नाद सुन लगता है। ते वो अनाहद नाद किस तरह का होंदा है अनाहद नाद जो सुन लग पे समझ लो परमात्मा दे दर तक पहुंच गए अजे घर तक ते नहीं दर तक पहुंच गए। घर दी दर दी फिर महाराज इंज व्याख्या करदे ने सो दर कहा जित वै सर्व समाज। घर दे अंदर प्रवेश करने वास्ते पहले दर ते ही जाना पएगा ना दरवाजे ओदे दर ते बड़ी रौनक है। प्राचीन राजे महाराजे अपने महलां दे दर दे उते नौबत वजांदे सन सवेरे ते शाम। गल ते भगतां तो चली उन्होंने कहा परमात्मा दे दर ते नौबत वजे ऊ जो नौबत वजदी है अनाहद नाद दी उसे नु गुरु नानक देव जी महाराज कहन वाजे नाद अनेक असंखा केते वावण हारे केते राग परिसें कहियन केते गावण। पता नहीं कितने राग रागणिया दी धुन कितने तरह दे साजां दी आवाज। प्राचीन काल विच साजां दे जन्मदाते भगत लोग होए ने उन्होंने कहा धुना असी अंदर सुनते पाया उन्होंने बार प्रगट करने की कोशिश की। वाजे नाग अनेक असंखा केते वावण हारे केते राग परिसव कहियन केते गावण हारे। पहले ते वाहिगुरु आखण का स्वाद आ रहा सी पर हुण अनाहद नाल सुन लग पे हुण संगीत छिड़ गए राग छिड़ गए हिरदा बड़ा उसका आनंदित हो जाता अनाहद नाद सुन लग पे हुण ते एक कदम की यात्रा होर रह गई है। ये धुन वापस जो मदमा पसंती बनी है हुण फिर परा बने नाभी नाल टकरावे धुनी नाल टकरावे। जप जारी रहे ते ध्यान दी कागरता बनी रहे ते जैसे धुन वाहिगुरु दी राम दी अल्लाह हर धुन दा अपना प्रताप है। जैसे नाभी नाल टकरांदी पहले पवन दे टकरांदे नाभ खोली सी हुण धुन दे टकरांदे नाभ पूरी खुल जाए। धुन जो धुनी तो उठी सी कन्ना दे राही वापस आई मदमा पसंती बन के जैसी फिर धुनी नाल टकरांदी है परा बन दी है ناب پوری کھل جاتی ہے، تن تے زندہ رہندا ہے، من دی موت ہے۔ جیسے دھن دھنی نال ٹکراندی ہے، من دی موت ہو جاتی ہے، تن تے زندہ رہندا ہے۔ ایسا منک پرماتما دے تل تے جیندا ہے، پر جیسے من دی موت آتی ہے، کئی بھگت اعلانیاں کہہ اٹھتے ہیں، جیسے کبیر کہندے نے سچ بھیو ان کتے نہ جائی، میں سچ ہو گیا، میں پرماتما دا روپ ہو گیا۔ اب تو جائے چڑے سنگھاسن ملے ہیں سارنگ پانی، رام کبیرا ایک وے ہیں کوئی نہ سکے پچھانے۔ اس اوستھا تے پہنچے ہویا برہم گیانی گرمکھ واہگرو واہگرو جپدا نہیں، بلکہ ایک شبد میرے پران بست ہے بہت جنپنا، جی میں پران چل دے نے واہگرو دی دھن اس دے پرانا چلتے، تو واہگرو دا روپ ہو جاتا ہے، ایشور دا روپ ہو جاتا ہے، تو واہگرو دا روپ ہو جاتا ہے، ایشور دا روپ ہو جاتا ہے۔ اے جب کریا کرو، اے گرو اے جب، واہے گرو 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 واہے Hey. Vahe Oh.